ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹਜ਼ੂਰੀ ਵਿੱਚ ਗੁਰੂ ਗੋਦ ਦਾ ਆਨੰਦ ਮਾਣ ਰਹੀ ਸਤਿਕਾਰਯੋਗ ਸਤਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਅੰਮ੍ਰਿਤ ਬਾਣੀ ਦੀ ਜੋ ਲੜੀਵਾਰ ਅਸੀਂ ਵਿਚਾਰ ਕਰ ਰਹੇ ਹਾਂ, ਕੱਲ ਸੋਦਰ ਰਹਿ ਰਾਸ ਦੀ ਵਿਚਾਰ ਆਰੰਭ ਹੋਈ ਸੀ, ਉਸ ਵਿਚਾਰ ਨੂੰ ਅੱਜ ਅੱਗੇ ਚਲਾਈਏ। ਚਿੱਤ ਵਿਰਤੀਆਂ ਇਕਾਗਰ ਕਰੋ, ਇੱਕ ਵਾਰ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਧੰਨ ਧੰਨ ਗੁਰੂ ਗਰੀਬ ਨਵਾਜ ਜੀਓ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਾਰ ਮੈਂਡਾ ਸਾਈ।
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ, ਤੂੰ ਕਰਤਾ ਸਚਾਰ ਮੈਂਡਾ ਸਾਈ। ਤੂੰ ਮੇਰਾ ਮਾਲਕ ਹੈ ਤੇ ਮਾਲਕ ਕੈਸਾ ਹੈ। ਇੱਥੇ ਮਾਲਕਾਂ ਦੀਆਂ ਅਨੇਕਾਂ ਕਿਸਮਾਂ ਹਨ। ਉਹ ਵੀ ਮਾਲਕ ਸਨ ਜਿਨ੍ਹਾਂ ਨੇ ਗੁਲਾਮ ਨੂੰ ਮੁੱਲ ਖਰੀਦ ਲਿਆਂਦਾ ਹੈ, ਉਸ ਨੂੰ ਖਾਣ ਲਈ ਕੁਛ ਨਹੀਂ ਦੇਣਾ ਪਰ ਕੰਮ ਉਸ ਕੋਲੋਂ ਬਹੁਤ ਲੈਣਾ। ਨਾ ਪੂਰਾ ਕੰਮ ਕਰੇ ਤੇ ਕੋਰੜੇ ਮਾਰ ਮਾਰ ਕੇ ਉਸਦੀ ਚਮੜੀ ਉਧੇੜ ਦੇਣੀ। ਉਹ ਵੀ ਖਵਾਉਂਦੇ ਸਨ ਆਪੇ ਅਸੀਂ ਮਾਲਕ ਹਾਂ, ਪਰ ਤੂੰ ਮੇਰਾ ਮਾਲਕ ਕੈਸਾ ਹੈ। ਮੈਨੂੰ ਕਿਤੋਂ ਖਰੀਦ ਕੇ ਨਹੀਂ ਲਿਆਉਣਾ ਪਿਆ, ਤੂੰ ਮੇਰਾ ਕਰਤਾ ਹੈ। ਤੂੰ ਮੈਨੂੰ ਬਣਾਇਆ ਹੈ, ਤੂੰ ਮੇਰਾ ਸਿਰਜਣਹਾਰ ਹੈ। ਤੂੰ ਕਰਤਾ, ਤੂੰ ਕਰਤਾ ਹੈ। ਸਾਹਿਬਾਂ ਨੇ ਉਸਨੂੰ ਕਰਤਾ ਕਿਹਾ ਹੈ ਕਿ ਸ੍ਰਿਸ਼ਟੀ ਉਸਦੀ ਕ੍ਰਿਤ ਹੈ, ਉਹ ਕਰਤਾ ਹੈ। ਤੂੰ ਮੈਨੂੰ ਬਣਾਉਣ ਵਾਲਾ ਹੈ, ਤੂੰ ਮੈਨੂੰ ਸਾਜਿਆ ਹੈ, ਤੂੰ ਮੈਨੂੰ ਸਵਾਰਿਆ ਹੈ। ਮਨੁੱਖ ਨੂੰ ਇੱਕ ਸ਼ੱਕ ਪੈਂਦਾ ਹੈ ਕਿ ਮੈਂ ਆਪਣੇ ਆਪ ਹੀ ਜੋ ਕੀਤਾ ਹੈ ਕੀਤਾ ਹੈ, ਮੇਰੀ ਉੱਨਤੀ ਦਾ ਕਾਰਨ ਮੈਂ ਹੀ ਹਾਂ। ਪਰ ਕਦੀ ਇਸ ਨੂੰ ਧਿਆਨ ਆ ਜਾਏ, ਤੂੰ ਉੱਨਤੀ ਦਾ ਕਾਰਨ ਕਿਵੇਂ ਹੋ ਗਿਆ, ਤੈਨੂੰ ਜਨਮ ਕਿਸੇ ਦੇ ਹੁਕਮ ਨਾਲ ਮਿਲਿਆ, ਇਹ ਸੋਝੀ ਕਿਸੇ ਦੀ ਰਜ਼ਾ ਵਿੱਚ ਮਿਲੀ, ਬੋਲਣ ਦੀ ਸ਼ਕਤੀ ਤੈਨੂੰ ਕਿਸੇ ਦੀ ਕਿਰਪਾ ਨਾਲ ਮਿਲੀ, ਰਮਈਆ ਕੇ ਗੁਣ ਚੇਤ ਪੁਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਭਾਰਿਆ, ਬਾਰ ਬਵਸਥਾ ਤੁਝੈ ਪਿਆਰੈ ਦੂਤ, ਪਰ ਜੋਬਨ ਭੋਜਨ ਸੁਖ ਸੂਤ, ਬਿਰਧ ਭਇਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੇਣ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤੋ ਨਾਨਕ ਸੀਜੈ। ਉਸ ਦਾਤੇ ਦੇ ਗੁਣ ਕਿੰਨੇ ਨੇ, ਇਸ ਪਾਣੀ ਤੇ ਜਿਨ ਤੂੰ ਹਰਿਆ, ਮਾਟੀ ਕਾਲੇ ਦਿਹਰਾ ਕਰਿਆ, ਤੈਨੂੰ ਉਸਨੇ ਕਿਵੇਂ ਕਜਿਆ, ਆਪਣੇ ਤਨ ਨੂੰ ਧਿਆਨ ਨਾਲ ਵੇਖ, ਇਸ ਵਿਚ ਹੈ ਕਿ ਇਹ ਹੱਡੀਆਂ ਹਨ, ਮਾਸ ਹੈ, ਮਿਝ ਹੈ, ਕਿਤੇ ਥੋੜੀ ਚਮੜੀ ਪਾਸੇ ਹੋ ਜਾਏ ਤੇ ਮਨੁੱਖ ਦਾ ਉਹ ਅੰਗ ਵੇਖਣ ਤੇ ਮਨ ਨਹੀਂ ਕਰਦਾ, ਵੇਖ ਕੇ ਦਿਲ ਖਰਾਬ ਹੁੰਦਾ ਕਿ ਜ਼ਖਮ ਕਿੰਨਾ ਦਰਦਨਾਕ ਜ਼ਖਮ ਹੈ। ਤੈਨੂੰ ਚਮੜੀ ਵਿਚ ਉਸਨੇ ਇੰਨੇ ਸੁੰਦਰ ਢੰਗ ਨਾਲ ਲਪੇਟਿਆ ਕਿ ਸੁੰਦਰ ਨਜ਼ਰ ਆ ਰਹੇ ਹੈ, ਉਸ ਕਾਰੀਗਰ ਦੀ ਇਹ ਕਾਰੀਗਰੀ ਹੈ। ਫਿਰ ਇੱਥੇ ਹੀ ਬਸ ਨਹੀਂ, ਜਿਵੇਂ ਉਸਨੇ ਤੇਰੀਆਂ ਹੱਡੀਆਂ ਲੁਕਾਈਆਂ ਨੇ, ਇਸ ਚਮੜੀ ਨਾਲ ਤੈਨੂੰ ਸਾਜਿਆ ਸਵਾਰਿਆ ਔਰ ਟੱਕ ਦਿੱਤਾ। ਸਾਹਿਬ ਜੀ ਕਹਿੰਦੇ ਨੇ ਹੋਰ ਬਖਸ਼ਿਸ਼ ਉਸਨੇ ਕੀਤੀ, ਤੇਰੇ ਮਨ ਵਿਚ ਅਨੇਕਾਂ ਅਵਗਣ ਛੁਪੇ ਪਏ ਨੇ, ਉਸਨੇ ਪਰਦਾ ਪਾਇਆ, ਦੂਸਰੇ ਨੂੰ ਕੋਈ ਪਤਾ ਨਹੀਂ ਲੱਗਦਾ। ਮਾਟੀ ਤੇ ਜਿਨ ਸਾਜਿਆ ਕਰ ਦੁਰਲਭ ਦੇ, ਅਨਕ ਛਿਦਰ ਮਨ ਮੈਂ ਟਕੇ ਨਿਰਮਲ ਦ੍ਰਿਸ਼ਟੇ, ਤੂੰ ਨਿਰਮਲ ਨਜ਼ਰ ਆਉਣਾ ਉਸ ਦੀ ਕਿਰਪਾ। ਇੱਕ ਗੱਲ ਹਮੇਸ਼ਾ ਦਿਲ ਵਿਚ ਬਿਠਾ ਲਈਏ, ਕਰਤਾ ਮੈਂ ਨਹੀਂ, ਕਰਤਾ ਉਹ ਹੈ, ਮੈਂ ਉਸਦੀ ਕ੍ਰਿਤ ਹਾਂ। ਜੋ ਕ੍ਰਿਤ ਹੈ ਉਸਦਾ ਗੁਮਾਨ ਕਰਨਾ ਬੇਫਾਇਦਾ, ਸਾਨੂੰ ਚਾਹੀਦਾ ਸ਼ੁਕਰਾਨਾ ਕਰਨਾ, ਉਹ ਕਰਤਾ ਹੈ, ਕੀਤਾ ਕਹਾਂ ਕਰੈ ਮਨ ਮਾਨ, ਦੇਵਨ ਕਰੈ ਕਹਿ ਹੱਥ ਦਾਨ, ਭਾਵੇਂ ਦੇ ਨਾ ਦੇਈ ਸੋਏ, ਕੀਤੇ ਕੇ ਕਹਿਆ ਕਿਆ ਹੋਏ, ਅਸੀਂ ਉਸ ਦੇ ਕੀਤੇ ਹਾਂ। ਕੀਤਾ ਹੋਇਆ ਮਨ ਚ ਮਾਣ ਕਰੇ ਤੇ ਇਹ ਕੋਈ ਸ਼ੋਭਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਹੇ ਦਾਤਾ, ਜੋ ਗਰਬੇ ਬਹੁ ਬੂੰਦ ਚਤੰਤਰ ਸਨਮੁਖ ਸਿੰਧ ਸ਼ੋਭਾ ਨਹੀਂ ਭਾਵੈ। ਪਾਣੀ ਦੀ ਬੂੰਦ ਸਾਗਰ ਦੇ ਸਾਹਮਣੇ ਗੁਮਾਨ ਕਰੇ ਤੇ ਸ਼ੋਭਾ ਨਹੀਂ ਪਾਉਂਦੀ। ਜੋ ਬਹੁ ਉੱਡੈ ਖਗ ਧਾਰ ਮਹਾ ਬਲ ਪੇਖ ਆਕਾਸ ਹਿਰਦੈ ਸੁਖ ਚਾਵੈ। ਬੜਾ ਬਲ ਕਰਕੇ ਇੱਕ ਪੰਖੀ ਉਡਾਰੀ ਮਾਰੇ ਪਰ ਆਕਾਸ਼ ਦਾ ਮੁਕਾਬਲਾ ਕੀ ਕਰੇਗਾ, ਸਾਰਾ ਆਕਾਸ਼ ਕਿਤੇ ਉਹ ਫਿਰ ਆਏਗਾ। ਜੋ ਬਹੁ ਉੱਡੈ ਖਗ ਧਾਰ ਮਹਾ ਬਲ ਪੇਖ ਆਕਾਸ ਹਿਰਦੈ ਸੁਖ ਚਾਵੈ। ਜੋ ਬ੍ਰਹਿਮੰਡ ਪ੍ਰਚੰਡ ਬਲੋਕਤ ਗੂਲਰ ਜੰਤ ਉਡੰਤ ਲੁਜਾਵੈ। ਤੂੰ ਕਰਤਾ ਹਮ ਕੀਏ ਤਿਹਾਰੇ, ਤੋਪੈ ਬੋਲਣ ਕਿਉ ਬਣ ਆਵੈ। ਸਾਡੀ ਬੇਨਤੀ ਤੇ ਸ਼ੋਭਦੀ ਹੈ, ਜਵਾਬ ਨਹੀਂ ਸ਼ੋਭਦਾ। ਯਾਦ ਰੱਖਣਾ, ਜਿਹੜਾ ਬੱਚਾ ਬਾਪ ਨੂੰ ਨਮਸਕਾਰ ਵੀ ਕਰੇ ਤੇ ਜਵਾਬ ਵੀ ਦੇਵੇ, ਉਹ ਬਾਪ ਨੂੰ ਪਿਆਰਾ ਨਹੀਂ ਲੱਗਦਾ ਤੇ ਸਿੱਖ ਵੀ ਉਹੀ ਚੰਗਾ ਲੱਗੇਗਾ। ਮੱਥਾ ਟੇਕਦਾ ਤੇ ਜਵਾਬ ਦੇਣਾ ਫਰਜ਼ ਨਹੀਂ ਬਣਦਾ। ਮੱਥਾ ਟੇਕਣ ਦਾ ਭਾਵ ਹੈ ਮੈਂ ਤੁਹਾਡੀ ਰਜ਼ਾ ਵਿੱਚ ਚੁੱਕ ਗਿਆ, ਮੈਂ ਤੁਹਾਡੇ ਹੁਕਮ ਅੱਗੇ ਮੱਥਾ ਟੇਕ ਦਿੱਤਾ, ਨਹੀਂ ਤੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਜਿਹੜਾ ਜਵਾਬ ਦੇਵੇ ਉਸਦੀ ਸਲਾਮ ਕਰਨੀ ਵੀ ਵਿਰਥਾ ਚਲੀ ਗਈ। ਸਲਾਮ ਕਰਨੀ ਹੈ ਸਲਾਮ ਹੀ ਕਰ, ਮਨ ਲੈ ਕੇ ਤੂੰ ਕਰਤਾ ਹੈ, ਤੂੰ ਕਰਤਾ ਫਿਰ ਕਰਤਾ ਕੈਸਾ ਸਚਿਆਰ। ਪਰਮਾਤਮਾ ਨੂੰ ਬੜੇ ਉਪਨਾਮ ਦਿੱਤੇ ਗਏ ਨੇ ਅੱਜ ਤੱਕ ਧਾਰਮਿਕ ਗ੍ਰੰਥਾਂ ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਾਵਾਂ ਦੀ ਭਰਮਾਰ ਹੈ। ਜਾਪ ਸਾਹਿਬ ਧਿਆਨ ਨਾਲ ਕਦੀ ਪੜ੍ਹੋ, ਪਰਮਾਤਮਾ ਦੇ ਇੰਨੇ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤੇ ਨੇ, ਵਿਚਾਰ ਕੇ ਬੰਦਾ ਹੈਰਾਨ ਹੋ ਜਾਂਦਾ। ਇੱਕ ਇੱਕ ਸ਼ੰਤ ਵਿੱਚ ਉਹਨਾਂ ਨੇ ਇੰਨੇ ਨਾਮ ਕਹਿ ਦਿੱਤੇ ਨੇ, ਨਵੇਂ ਤੋਂ ਨਵਾਂ ਨਾਮ ਪਰਮਾਤਮਾ ਦਾ। ਪਰ ਇੱਕ ਨਾਮ ਵਾਰ ਵਾਰ ਆ ਰਿਹਾ, ਉਹ ਹੈ ਸਚਿਆਰ। ਪਰਮਾਤਮਾ ਹੈ ਸੱਚ, ਆਦ ਸੱਚ, ਜੁਗਾਦ ਸੱਚ, ਹੈ ਬੇ ਸੱਚ, ਨਾਨਕ ਹੋਸੀ ਬੇ ਸੱਚ। ਇਸ ਬਾਰੇ ਜਰਾ ਸਮਝਣਾ ਬਹੁਤ ਹੀ ਜ਼ਰੂਰੀ ਹੈ। ਜੋ ਸੱਚ ਦੀ ਪਰਿਭਾਸ਼ਾ ਅਸੀਂ ਕਰਨੇ ਆ, ਸਿਰਫ ਜ਼ੁਬਾਨ ਤੱਕ ਸੀਮਤ ਹੈ ਕਿ ਸੱਚ ਜਿਹੜਾ ਇਹ ਬੋਲਣ ਤੱਕ ਹੀ ਸ਼ਾਇਦ ਸੀਮਤ ਹੈ, ਇੰਨੀ ਗੱਲ ਨਹੀਂ। ਮਨੁੱਖ ਸਿਰਫ ਜ਼ੁਬਾਨ ਹੁੰਦਾ ਤੇ ਬੋਲਣ ਤੱਕ ਹੀ ਸੱਚ ਰਹਿ ਜਾਂਦਾ, ਇਹ ਤੇ ਅੱਖਾਂ ਵੀ ਹੈ। ਇਹਦਾ ਭਾਵ ਸੱਚ ਅਸੀਂ ਬੋਲਣਾ ਹੀ ਨਹੀਂ, ਸੱਚ ਵੇਖਣਾ ਵੀ ਹੈ, ਇਹ ਤੇ ਕੰਨ ਵੀ ਹੈ। ਇਹਦਾ ਭਾਵ ਸੱਚ ਵੇਖਣਾ ਹੀ ਨਹੀਂ, ਬੋਲਣਾ ਹੀ ਨਹੀਂ, ਸੱਚ ਸੁਣਨਾ ਵੀ ਹੈ, ਮਨੁੱਖ ਹੱਥ ਵੀ ਹੈ। ਸੱਚ ਅਸੀਂ ਹੱਥਾਂ ਨਾਲ ਕਰਨਾ ਵੀ ਹੈ, ਸੱਚ ਹਿਰਦੇ ਦਾ ਭਾਵ ਵੀ ਹੋਵੇ, ਸੱਚ ਦਿਮਾਗ ਦੀ ਸੋਚਣੀ ਵੀ ਹੋਵੇ। ਜੀਵਨ ਵਿੱਚ ਰੋਮ ਰੋਮ ਵਿੱਚ ਸੱਚ ਸਮਾ ਜਾਏ। ਸੱਚ ਜੇ ਬੋਲਣ ਤੱਕ ਹੀ ਹੋਵੇ ਨਾ, ਜ਼ੁਬਾਨ ਹੀ ਬੰਦਾ ਹੁੰਦਾ ਤੇ ਬੋਲਣ ਤੱਕ ਹੁੰਦਾ, ਪਰ ਖਿਮਾ ਕਰਨਾ ਜ਼ੁਬਾਨ ਤੱਕ ਵੀ ਕਿੱਥੇ ਹੈ। ਹਰ ਮਨੁੱਖ ਦੀ ਰਸਨਾ ਤੇ ਵੀ ਸੱਚ ਨਹੀਂ, ਜੇ ਕਿਤੇ ਸੱਚ ਕਹਿੰਦਾ ਫਾਇਦਾ ਹੋ ਗਿਆ ਤੇ ਸੱਚ ਬੋਲ ਦਿੱਤਾ, ਨੁਕਸਾਨ ਹੋ ਗਿਆ ਤੇ ਝੂਠ ਬੋਲ ਦਿੱਤਾ। ਇਤੇ ਝੂਠ ਬੋਲਿਆ ਫਾਇਦਾ ਹੋਵੇ ਤੇ ਝੂਠ ਬੋਲ ਲੈਂਦਾ, ਸੱਚ ਬੋਲਿਆ ਫਾਇਦਾ ਹੁੰਦਾ ਹੋਵੇ ਸੱਚ ਬੋਲ ਲੈਂਦਾ। ਮਨੁੱਖ ਦਾ ਸੱਚ ਕੈਸਾ ਹੈ, ਗੁਰਦੇਵ ਨੂੰ ਤਾਂ ਹੀ ਉਹ ਕਹਿਣਾ ਪਿਆ। ਉਤੇ ਸੱਚ ਦਾ ਪਰਦਾ ਪਾ ਕੇ ਕਈ ਵਾਰੀ ਝੂਠ ਬੋਲ ਲੈਂਦਾ। ਸੰਸਕ੍ਰਿਤੀ ਸਲੋਕ ਧਿਆਨ ਨਾਲ ਪੜੋ, ਕਹਿੰਦੇ ਨੇ ਮੁੱਖ ਝੂਠ ਬੇਭੂਖਨ ਸਾਰੰ। ਮੂੰਹ ਤੋਂ ਬੋਲਦਾ ਤੇ ਝੂਠ ਹੈ, ਲੇਕਿਨ ਉਹਨੂੰ ਸ਼ਿੰਗਾਰਦਾ, ਝੂਠ ਨੂੰ ਗਹਿਣੇ ਪਵਾਉਂਦਾ ਸੱਚ ਦੇ, ਤਾਂ ਕਿ ਪ੍ਰਤੀਤ ਸੱਚ ਹੋਵੇ। ਇੱਕ ਛੋਟੀ ਜਿਹੀ ਗਾਥਾ ਆਪ ਜੀ ਦੇ ਸਾਹਮਣੇ ਰੱਖ ਕੇ ਵਿਚਾਰ ਨੂੰ ਅੱਗੇ ਚਲਾਈਏ। ਰਸਨਾ ਤੱਕ ਵੀ ਸੱਚ ਆਏ ਤੇ ਫਾਇਦੇ ਵਾਸਤੇ ਉਹ ਸੱਚ ਝੂਠ ਵਿੱਚ ਅੰਤਰ ਕੀ ਹੋਇਆ? ਵੇਖੋ, ਗੰਗੂ ਬ੍ਰਾਹਮਣ ਕਹਿ ਰਿਹਾ ਕਿ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਮੇਰੇ ਘਰ ਨੇ, ਹੈ ਤੇ ਹੁਣ ਸੱਚ ਹੈਗੇ ਸਨ। ਉਹ ਕਹਿ ਰਿਹਾ ਮਾਤਾ ਜੀ ਮੇਰੇ ਘਰ ਨੇ, ਸੱਚ ਹੈ, ਝੂਠ ਤੇ ਨਹੀਂ ਕਹਿ ਰਿਹਾ। ਫਿਰ ਉਸਨੂੰ ਦੋਸ਼ੀ ਕਿਉਂ ਕਹਿੰਦੇ ਆ? ਕਿਉਂ ਕਹਿੰਦੇ ਆ? ਗੰਗੂ ਨੇ ਬਹੁਤ ਮਾੜਾ ਕੀਤਾ, ਉਸਨੇ ਜੋ ਕੀਤਾ ਸੱਚ ਨੂੰ ਮਾਰਨ ਵਾਸਤੇ ਕੀਤਾ, ਸੱਚ ਦਾ ਨੁਕਸਾਨ ਕਰਨ ਵਾਸਤੇ ਕੀਤਾ। ਉਸਦੇ ਸੱਚ ਦੇ ਮਗਰ ਉਸਦਾ ਲੋਭ ਹੈ, ਉਸਦੇ ਸੱਚ ਦੇ ਮਗਰ ਬਹੁਤ ਵੱਡਾ ਨੁਕਸਾਨ ਹੈ। ਦੂਸਰੇ ਪਾਸੇ ਗਣੀ ਖਾਂ ਨਵੀ ਖਾਂ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨਹੀਂ, ਹੁਣ ਹੈ ਤੇ ਝੂਠ। ਇਤਿਹਾਸ ਵਿੱਚ ਇੱਥੇ ਤੱਕ ਲਿਖਿਆ ਕਿ ਉਹਨਾਂ ਨੇ ਕੁਰਾਨ ਦੀ ਕਸਮ ਵੀ ਚੁੱਕ ਲਈ। गनी खां नबी खां नूं गुरदेव ने हुक्मनामा लिख के दिता। कहन लगे सिख पंथ हमेशा लई तुहाडा सन्मान करदा रहेगा। तुसी सच नूं बचाउण वास्ते हिस्सा पाया। गनी खां नबी खां जो कर रहे ने सच लई कर रहे ने। गंगू जो कह रहा है वो कह रहा है लोभ वास्ते। इसे लिखिया जो जिए होए सो उगवै, मुंह का कहया वाओ बीजे बिख, मंगे अमृत वेखो ए न्याओ। एक महात्मा नु किसे सज्जन ने चार फुलके पका देते, महात्मा जी सफर च जाना शक लैन। एक गालड़ी बंदा नाल रल पिया, थोड़े अगे गए दोपहर आ गई। कहन लगे सज्जना प्रशादे चार ने, दो तू शक लई दो मैं शक लवा, ते मैं हाथ धोवा वा तू धोएगा। कहन लगा मेरे ते महाराज धोते ही ने, तुसी धोया। उन्हें एक रुख थले रखे प्रशादे, नदी तो हाथ धो के आए। इन छेती नाल आउंदियां एक ते शक लिया, एक ते झूठे हाथ लगाए, प्रशादा छक गया। वो चाहते सन कीता ते गुणा है घटो घट सच ते बोल देवे ना। कहन लगे क्यों भाई गुरमुखा, प्रशादा एक तू ते नहीं छकया। कहन लगा जी नहीं, तुहाडी कसम, रब की कसम, गुरु की कसम। जो बंदा कसमा ही खान लगे फिर खाई जाता है। कह लगे एक प्रशादे लई, एक ते इन्हें गुनाए कीता, झूठे हाथ लाए, पवित्र नहीं कीते, चोरी कीती, ते हुण कसमा खा रहे। महाराज नदी किवें लंघांगे? कह लगे पहले प्रशादा शक, दो नूं होर दे दिते, एक आप शक लिया। रब दा नां लिया, नदी ने राह दे दिता, अगे गए। कहन लगे जिसकी कृपा नाल नदी पार कीती ओहदी कसम है, एक बार सच दस। ओ फुलका तू ते नहीं छकिया? कहन लगा जी बिलकुल नहीं। अगो एक शेर आ गया, कहन लगा महात्मा जी हुण मरे? कहन लगे नहीं मरदे, रखनहारा बड़ा तकड़ा। ना लिया रब दा, शेर किसे होर पासे चला गया। कहन लगे जिसने शेर तो बचाया उसकी कसम है, प्रशादा तू ते नहीं छकिया? कहन लगा जी बिलकुल नहीं। अगे महापुरखा हुण कांटा बदलिया थोड़ा, एक थैली मोहरां दी मिल गई, ओदियां चार ढेरियां कर दित्तियां। कहन लगे लै भाई दो ते तू चुक लै, एक मैं लै लैना, क्योंकि दो फुलके तू छके ने, एक मैं, एक रहन दे भाई। कहन लगा जी ये किस लई? कहन लगे जिन्हें चौथा फुलका छकया ओदे वास्ते। कहन लगा फिर भावे मारो भावे रखो, ए दास ने सेवा कीती सी, चौथा भी मैं ही छकया। हुण की आखांगे, बंदा सच बोलदा पे। गुरदेव जी कहंदे ने झूठ तू उदो बोलना फायदा होवे, सच उदो बोलना जदों फायदा होवे। नहीं सच ता पर जानी है जा हृदय सच्चा होए, कूड़ की मल उतरे तन करे अच्छा तोए। मिलना है रब नू ते एक अभ्यास करना पवेगा। ओ अभ्यास की है? उस दे जेडे रबी गुण बाणी विच साहबा ने आखे ने ना, ओ सहज सहज धारण करिए। ओ निर्वैर है बंदा निर्वैर होवे, ओ निरपाओ है मनुख निरपाओ होवे, ओ दयालु है मनुख दयालु होवे, ओ बख्शंद है मनुख बख्शंद होवे। ज्यों ज्यों उसके गुण आउंदे जाणगे, ओ सच्यार है ए वी सच्यार होवे, सच धारण करे। कहंदे ने दाता तू है करता, ते मैं तेरा शुकराना करन दी बजाए कई वारी कह देना तू करता नहीं मैं करता। मैं सच्यार हो के तेरे विच लीन हो सकना, नहीं ते नहीं। तू है नाम लेकिन मैं होमे ते आसरता, तेरे तक किवें आवा। तू करता सच्यार मैंडा साई, मैंडा दा अर्थ है मेरा। तू मैनू बनाउन वाला, तू मैनू चलाउन वाला है, तू है करता, तू है सच्यार, तू मेरा मालिक है, तू मेरा साई है। हां जी
जो ता पावा सोई थीसी, जो तू दे सोई हम पाई।
जो तेनू पाउंदा ओही हुंदा। थीसी दा अर्थ की है? हुंदा है, ओही होवेगा जो तेनू पाउंदा। हे दाता जो तू दे, जो तू मैनू देना ओही मैं प्राप्त कर लेना। अपने जतन नाल ते मैं कुछ लै नहीं सकता, तेरे बिना होर कोई है भी नहीं जेड़ा मैनू दे जावे। जो तू दे सोई हां पाई, ओही मैं प्राप्त करदा हां, ओही कुछ मैनू मिलदा है।
रहाओ सब तेरे तू सबनी त्याया।
रहाओ शब्द जेड़ा है ए शब्द दा तुरा हुंदा है, ए शब्द दी टेक है। कीर्तनिया वास्ते साहबा ने उचे चे तौर ते कहा सी रहाओ दी शब्द दी टेक रख के कीर्तन करो। लेकिन एक मन मत चल पई कि शब्द दी चोणवी कोई पंक्ति होर लै के कीर्तन आरंभ कीता जाए। लेकिन एक गल याद रखनी, ਜਦੋਂ ਤੱਕ ਰਹਾਓ ਵਾਲੀ ਪੰਕਤੀ ਲੈ ਕੇ ਕੀਰਤਨ ਆਰੰਭ ਨਾ ਕਰਾਂਗੇ, ਸ਼ਬਦ ਦੇ ਅਰਥ ਜਿਹੜੇ ਨੇ ਉਹ ਸਪਸ਼ਟ ਨਹੀਂ ਹੋ ਸਕਣੇ। ਸ਼ਬਦ ਦਾ ਕੇਂਦਰੀ ਭਾਵ ਜੋ ਹੈ ਉਹ ਹਮੇਸ਼ਾ ਰਹਾਓ ਵਿੱਚ, ਇਹਦਾ ਅਰਥ ਹੀ ਇੱਥੇ ਟਿਕ ਜਾਓ। ਸ਼ਬਦ ਨੂੰ ਸਮਝਣਾ ਤੇ ਪਹਿਲਾਂ ਇਸ ਸ਼ਬਦ ਨੂੰ ਸਮਝੋ, ਇਹ ਵਿਸ਼ਰਾਮ ਹੈ। ਇਸ ਨੂੰ ਨਾ ਸਮਝਾਂਗੇ ਅਗਲਾ ਸ਼ਬਦ ਸਮਝ ਵਿੱਚ ਨਹੀਂ ਆਏਗਾ। ਤਾਂ ਕਹਿੰਦੇ ਨੇ ਹੇ ਦਾਤਾ, ਜੋ ਤੂੰ ਮੈਨੂੰ ਦੇਣਾ ਉਹ ਪ੍ਰਾਪਤ ਕਰ ਲੈਣਾ। ਇਹ ਹੈ ਸ਼ਬਦ ਦੀ ਟੇਕ, ਅੱਗੇ ਵਿਸਥਾਰ ਕਰਦੇ ਹਨ। ਹਾਂਜੀ,
ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ,
ਪਿਛਲੀ
ਸਭ ਤੇਰੀ ਤੂੰ ਸਭਨੀ ਧਿਆਇਆ।
ਹੇ ਦਾਤਾ, ਸਾਰੀ ਸ੍ਰਿਸ਼ਟੀ ਤੇਰੀ ਹੈ, ਸਭ ਤੇਰੀ, ਤੂੰ ਸਭਨੀ ਧਿਆਇਆ, ਤੈਨੂੰ ਸਾਰਿਆਂ ਨੇ ਧਿਆਇਆ ਹੈ, ਸਾਰਿਆਂ ਨੇ ਚਿੱਤ ਨਾਲ ਤੇਰੀ ਆਰਾਧਨਾ ਕੀਤੀ ਹੈ, ਤੈਨੂੰ ਹੀ ਧਿਆਇਆ ਹੈ। ਹਾਂਜੀ,
ਜਿਸ ਨੂੰ ਤੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ,
ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ, ਜਿਸ ਨੂੰ ਭਾਵ ਜਿਸ ਮਨੁੱਖ ਤੇ ਤੂੰ ਕਿਰਪਾ ਕਰਨਾ ਹੁਕਮ ਤੇ ਉਸਦਾ ਹੈ। ਜਿਵੇਂ ਇੱਕ ਦੇਸ਼ ਨੇ ਕੋਈ ਕਾਨੂੰਨ ਬਣਾ ਦਿੱਤਾ, ਕਾਨੂੰਨ ਤੇ ਹੁਣ ਸਭ ਲਈ ਸਾਂਝਾ, ਹਰ ਇੱਕ ਲਈ ਸਾਂਝਾ, ਚੱਲਣ ਦਾ ਕਾਨੂੰਨ ਸਭ ਲਈ ਸਾਂਝਾ, ਕਿਹੜੇ ਪਾਸੇ ਚੱਲਣਾ, ਤੇ ਕਾਨੂੰਨ ਇਸ ਲਈ ਹੈ ਕਿ ਟੱਕਰ ਨਾ ਹੋਵੇ। ਇਸੇ ਤਰ੍ਹਾਂ ਬਾਕੀ ਹਰ ਤਰ੍ਹਾਂ ਮਨੁੱਖ ਨੂੰ ਚਲਾਉਣ ਲਈ ਕਾਨੂੰਨ ਹੈ, ਤੇ ਜਿਹੜਾ ਬੰਦਾ ਕਾਨੂੰਨ ਤੋੜਦਾ, ਜਿਵੇਂ ਉਹ ਦੋਸ਼ੀ ਸਮਝਿਆ ਜਾਂਦਾ। ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਪਰਮਾਤਮਾ ਦਾ ਜਿਹੜਾ ਕਾਨੂੰਨ ਤੋੜਦਾ ਉਸਨੂੰ ਸਜ਼ਾ ਮਿਲਦੀ ਹੈ, ਜਿਹੜਾ ਨਿਭਾ ਲੈਂਦਾ ਉਸਨੂੰ ਸ਼ਾਬਾਸ਼ ਮਿਲਦੀ ਹੈ। ਇੱਕ ਬੰਦੇ ਨੇ ਦੇਸ਼ ਲਈ ਬਹਾਦਰੀ ਕੀਤੀ, ਆਪਣੀ ਕੌਮ ਲਈ ਬਹਾਦਰੀ ਕੀਤੀ, ਉਹਨੂੰ ਸ਼ਾਬਾਸ਼ ਮਿਲਦੀ ਹੈ। ਕਿਸੇ ਨੇ ਕੌਮ ਲਈ ਗਦਾਰੀ ਕੀਤੀ, ਉਹਨੂੰ ਲਾਹਨਤ ਮਿਲਦੀ ਹੈ। ਇਸੇ ਤਰ੍ਹਾਂ ਜਿਹੜਾ ਰੱਬੀ ਹੁਕਮ ਤੋੜਦਾ ਉਸਨੂੰ ਸੱਚੇ ਦਰਬਾਰ ਵਿੱਚ ਸਜ਼ਾ ਮਿਲਦੀ ਹੈ, ਜਿਹੜਾ ਰਜ਼ਾ ਮੰਨ ਲੈਂਦਾ ਉਸਨੂੰ ਸ਼ਾਬਾਸ਼ ਮਿਲਦੀ ਹੈ, ਉਸਨੂੰ ਧੰਨ ਧੰਨ ਕਿਹਾ ਜਾਂਦਾ। ਤਾਂ ਕਹਿੰਦੇ ਨੇ ਹੇ ਦਾਤਾ, ਤੇਰੇ ਸਾਰੇ ਨੇ, ਤੂੰ ਸਾਰਿਆਂ ਨੂੰ ਤਾਰਿਆ, ਤੈਨੂੰ ਤੇ ਆਇਆ, ਜਿਸ ਤੇ ਕਿਰਪਾ ਕਰਦੇ ਨੇ, ਇਹ ਹੁਕਮ ਤੇਰਾ ਹੀ ਹੈ, ਤੇਰੇ ਹੁਕਮ ਅਨੁਸਾਰ ਹੀ ਸਭ ਕੁਝ ਮਿਲ ਰਿਹਾ। ਨਾਮ ਰਤਨ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਨ੍ਹਾਂ ਦੇ ਸਿਰ ਉੱਤੇ ਬਖਸ਼ਿਸ਼ ਰੂਪੀ ਹੱਥ ਹੁੰਦਾ। ਹਾਂਜੀ,
ਗੁਰਮੁਖ ਲਾਡਾ ਮਨ ਮੁਖ ਗਵਾਇਆ,
ਜਿਹੜਾ ਨਾਮ ਰਤਨ ਹੈ ਗੁਰਮੁਖਾਂ ਨੇ ਤੇ ਲੱਭ ਲਿਆ ਤੇ ਮਨਮੁਖਾਂ ਨੇ ਗਵਾ ਲਿਆ। ਹੁਣ ਇਸ ਗੱਲ ਨੂੰ ਸਮਝਣਾ, ਇਹਦਾ ਭਾਵ ਰੱਖਿਆ ਤੇ ਅੰਦਰ ਹੈ, ਢੂੰਡਣਾ ਕਿਤੇ ਬਾਹਰ ਨਹੀਂ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲਾ ਸੋ ਭਰਮ ਭੁਲਾਹੇ, ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀ ਹੋ। ਇਹਦੇ ਨੇ ਗੁਰਮੁਖਾਂ ਨੇ ਲੱਭ ਲਿਆ ਤੇ ਮਨਮੁਖਾਂ ਨੇ ਗਵਾ ਲਿਆ, ਉਹਦਾ ਕਾਰਨ ਕੀ ਹੈ? ਮਨਮੁਖ ਨੇ ਜੋ ਲੱਭਿਆ ਬਾਹਰ ਲੱਭਿਆ, ਮਨਮੁਖ ਉਹ ਹੈ ਜਿਹੜਾ ਮਨ ਦੇ ਪਿੱਛੇ ਲੱਗ ਕੇ ਤੇ ਚੱਲ ਪਿਆ ਤੇ ਗੁਰੂ ਦਾ ਪੱਲਾ ਛੱਡ ਬੈਠਾ। ਇੱਕ ਮਨੁੱਖ ਐਸਾ ਜਿਸ ਦਾ ਸਭ ਕੁਛ ਹੀ ਬਾਹਰ ਹੈ, ਘਰ ਵੀ ਹੈ ਤੇ ਬਾਹਰ ਹੈ, ਅੰਦਰਲੇ ਘਰ ਦਾ ਕੋਈ ਪਤਾ ਨਹੀਂ, ਧਨ ਵੀ ਉਹਦਾ ਬਾਹਰ ਹੈ, ਬਸਤਰ ਵੀ ਉਹਦੇ ਬਾਹਰ ਨੇ, ਭੋਜਨ ਵੀ ਉਹਦਾ ਬਾਹਰ ਹੈ, ਜੋ ਹੈ ਬਾਹਰ ਹੈ, ਅੰਦਰ ਨਾਲ ਸਾਂਝ ਨਹੀਂ ਬਣੀ। ਪਰ ਗੁਰਮੁਖ ਹੈ, ਉਸਦਾ ਘਰ ਬਾਹਰ ਵੀ ਹੈ, ਉਸਦਾ ਘਰ ਅੰਦਰ ਵੀ ਹੈ, ਅੰਤਰ ਆਤਮੇ ਵੀ ਟਿਕਦਾ। ਉਸਦਾ ਧਨ ਗੁਜ਼ਰਾਣ ਲਈ ਬਾਹਰ ਵੀ ਹੈ, ਪਰ ਉਸਦਾ ਨਾਮ ਰਤਨ ਧਨ ਅੰਦਰ ਵੀ ਹੈ। ਉਸਦੇ ਬਸਤਰ ਬਾਹਰ ਵੀ ਨੇ, ਪਰ ਇੱਕ ਬਸਤਰ ਉਹਦੇ ਕੋਲ ਅੰਦਰ ਵੀ ਹੈ, ਉਹ ਪਤਾ ਕਿਹੜਾ? ਪ੍ਰੇਮ ਪਟੋਲਾ ਤੈਂ ਸ਼ੋ ਦਿੱਤਾ, ਟੱਕਣ ਕੋ ਪਤ ਮੇਰੀ, ਦਾਨਾ ਬੀਨਾ ਸਾਈ ਮਹਿੰਡਾ, ਨਾਨਕ ਸਾਰ ਨਾ ਜਾਣਾ ਤੇਰੀ। ਗੁਰਮੁਖ ਅੰਦਰੋਂ ਬਾਹਰੋਂ ਕਜਿਆ ਹੋਇਆ, ਬਾਹਰ ਉਸਦੀ ਗੁਜ਼ਰਾਨ ਹੈ, ਅੰਦਰ ਉਸਦਾ ਟਿਕਾਣਾ ਹੈ। ਤਾਂ ਕਹਿੰਦੇ ਨੇ ਗੁਰਮੁਖਾਂ ਨੇ ਲੱਭ ਲਿਆ, ਅੰਤਰਮੁਖੀ ਹੋ ਗਏ, ਉਹਨਾਂ ਨੂੰ ਮਿਲ ਗਿਆ, ਤੇ ਮਨਮੁਖ ਜਿਹੜੇ ਸਨ ਉਹ ਭਟਕ ਕੇ ਉਹਨਾਂ ਨੇ ਜਿਹੜੀ ਅੰਦਰ ਦੀ ਸਾਂਝ ਤੋੜ ਲਈ, ਉਹ ਨਾਮ ਰਤਨ ਗਵਾ ਬੈਠੇ। ਹਾਂਜੀ,
ਤੋਰੇ ਆਪ ਛੋੜਿਆ ਮਿਲਾਇਆ,
ਇਹ ਦਾਤਾ ਕਰਨ ਵਾਲਾ ਤੇ ਆਪ ਹੈ, ਤੂੰ ਕਿਸੇ ਨੂੰ ਆਪ ਹੀ ਵਿਛੋੜ ਦਿੱਤਾ ਹੈ, ਆਪ ਹੀ ਮਿਲਾਇਆ ਹੈ।
ਤੂੰ ਦਰਿਆ ਸਭ ਤੋਂ ਜੀ ਮਾਹੀ,
ਜੀਵਨ ਦਾ ਦਰਿਆ ਤੂੰ ਹੈ। ਇਹ ਜਿਹੜੇ ਸਾਨੂੰ ਸਵਾਸ ਆ ਰਹੇ ਨੇ, ਮਤ ਸਮਝਣਾ, ਹਵਾ ਦੇ ਵਿੱਚ ਸਾਰਾ ਹੀ ਜੀਵਨ ਜੇ ਹੈ, ਤੇ ਬੰਦਾ ਜਦੋਂ ਮਰ ਜਾਂਦਾ ਹਵਾ ਦੇ ਜਾਈਏ ਤੇ ਬੰਦਾ ਜ਼ਿੰਦਾ ਰਹੇ? ਨਹੀਂ, ਹਵਾ ਤੋਂ ਅੱਗੇ ਕੋਈ ਹੋਰ ਵੀ ਗੱਲ ਹੈ ਜਿਹੜੀ ਦਾਤੇ ਨੇ ਟਿਕਾਈ ਹੈ। ਜਿਸ ਢੰਗ ਨਾਲ ਉਹ ਹਵਾ ਦੇ ਰਿਹਾ ਸਵਾਸਾਂ ਰਾਹੀਂ, ਉਹ ਮਾਲਕ ਆਪ ਹੀ ਜਾਣਦਾ। ਤਾਂ ਵੇਖੋ ਉਸਨੇ ਕੈਸੀ ਬਖਸ਼ਿਸ਼ ਕੀਤੀ ਹੈ, ਕਹਿੰਦੇ ਨੇ ਜੀਵਨ ਦਾ ਇੱਕ ਦਰਿਆ ਚੱਲ ਰਿਹਾ। ਜੀਵਨ ਦਾ ਦਰਿਆ ਕਿਹੜਾ? ਇਹ ਜਿਹੜਾ ਸਾਨੂੰ ਉਸਨੇ ਜੀਵਨ ਬਖਸ਼ਿਆ, ਸਵਾਸ ਲੈ ਰਹੇ ਹਾਂ, ਸਵਾਸਾਂ ਚ ਉਸਨੇ ਜੀਵਨ ਪਾਇਆ, ਸਾਡੇ ਵਿਚ ਉਸਨੇ ਜੀਵਨ ਪਾਇਆ, ਅਸੀਂ ਜ਼ਿੰਦਾ ਹਾਂ। ਇਸੇ ਲਈ ਰਵਿਦਾਸ ਜੀ ਨੇ ਕਹਿ ਦਿੱਤਾ ਸੀ, ਰਾਮ ਗੁਸਈਆ ਜੀ ਕੈ ਜੀਵਨ ਮੋਹ ਨਾ ਵਿਸਾਰੋ ਮੈਂ ਜਨ ਤੇਰਾ। ਤੂੰ ਜਿੰਦ ਦੀ ਵੀ ਜਿੰਦ ਹੈ, ਮੇਰੀ ਜਿੰਦ ਤੇਰੇ ਜੀਵਨ ਦੇ ਆਸਰੇ ਆ। ਜਿੱਥੇ ਜੀਵਨ ਨਾ ਰਹੇ, ਅੰਦਰੋਂ ਜੀਵਨ ਨਾ ਰਹੇ, ਬਾਹਰੋਂ ਜੀਵਨ ਮੁੱਕ ਜਾਂਦਾ। ਅੱਖਾਂ ਜ਼ਿੰਦਗੀਆਂ ਜਾਪਦੀਆਂ ਨੇ, ਅੰਦਰੋਂ ਜੀਵਨ ਮੁੱਕ ਜਾਏ ਅੱਖਾਂ ਬੰਦ ਹੋ ਜਾਂਦੀਆਂ ਨੇ, ਰਸਨਾ ਬੋਲਦੀ ਨਹੀਂ। ਜੀਵਨ ਦੀ ਸਤਾ ਅੰਦਰੋਂ ਮੁੱਕ ਜਾਏ, ਹੁਣ ਕਿਸੇ ਪਾਣੀ ਵਿਚੋਂ ਹੀ ਜੀਵਨ ਮੁੱਕ ਜਾਏ, ਉਥੇ ਰਹਿਣ ਵਾਲੇ ਜੀਵ ਜੰਤ ਮਰ ਜਾਂਦੇ, ਕਿਉਂਕਿ ਪਾਣੀ ਵਿਚ ਹੁਣ ਜੀਵਨ ਨਹੀਂ ਰਿਹਾ। ਕਹਿੰਦੇ ਆਪੋ ਹਵਾ ਠੀਕ ਨਹੀਂ, ਕਾਰਨ ਕੀ ਹੈ? ਜੀਵਨ ਪੂਰਾ ਨਹੀਂ ਰਿਹਾ। ਸਾਹਿਬ ਜੀ ਕਹਿੰਦੇ ਨੇ, ਹੇ ਦਾਤਾ ਤੂੰ ਦਰਿਆਓ, ਤੂੰ ਜੀਵਨ ਰੂਪੀ ਦਰਿਆ ਹੈ, ਸਭ ਤੁਝ ਹੀ ਮਾਹੇ। ਸਾਰੇ ਜੀਵ ਜੰਤ ਜਿਵੇਂ ਮੱਛੀਆਂ ਆਦਿਕ ਪਾਣੀ ਚ ਰਹਿੰਦੀਆਂ ਨੇ, ਅਸੀਂ ਸਾਰੇ ਤੇਰੇ ਵਿਚ ਰਹਿੰਦੇ ਹਾਂ। ਤੂੰ ਦਰਿਆ ਹੈ, ਅਸੀਂ ਤੇਰੇ ਆਸਰੇ ਹਾਂ। ਹਾਂਜੀ,
ਤੁਧ ਬਿਨਾਂ ਦੂਜਾ ਕੋਈ ਨਾਹੀ,
ਤੇਰੇ ਤੋਂ ਬਗੈਰ ਜੀਵਨ ਦੇਣ ਵਾਲਾ ਕੋਈ ਦੂਜਾ ਦਰਿਆ ਤੇ ਹੈ ਨੀ। ਮੱਛੀਆਂ ਨੂੰ ਤੇ ਸ਼ਾਇਦ ਦੂਸਰਾ ਦਰਿਆ ਲੱਭ ਜਾਏ, ਪਰ ਸਾਡੇ ਲਈ ਤੇ ਦੂਸਰਾ ਪ੍ਰਮਾਤਮਾ ਹੈ ਹੀ ਕੋਈ ਨੀ, ਦੂਸਰਾ ਜੀਵਨ ਦੇਣ ਵਾਲਾ ਹੋਰ ਕੋਈ ਨੀ। ਹਾਂਜੀ,
ਜੀ ਜੰਤ ਸਭ ਤੇਰਾ ਖੇਲ,
ਇਹ ਜਿੰਨੇ ਜੀ ਜੰਤ ਨੇ ਇਹ ਤੇਰਾ ਕੀਤਾ ਹੋਇਆ ਇੱਕ ਖੇਲ ਹੈ, ਤੇਰਾ ਕੀਤਾ ਤਮਾਸ਼ਾ ਹੈ, ਇਹ ਤੇਰਾ ਕੀਤਾ ਹੋਇਆ ਇੱਕ ਕੌਤਕ ਹੈ। ਹਾਂਜੀ,
ਸੰਜੋਗ ਮੇਲ ਵਿਛੜਿਆ ਸੰਜੋਗੀ ਮੇਲ,
ਕਹਿੰਦੇ ਨੇ ਹੇ ਦਾਤਾ ਵਿਯੋਗ ਹੋ ਜਾਂਦਾ ਜੀਵਾਂ ਦਾ, ਵਿਛੜ ਜਾਂਦੇ ਨੇ ਫੇਰ ਮਿਲ ਪੈਂਦੇ ਨੇ। ਵਿਯੋਗ ਮਿਲ, ਇੱਕ ਵਾਰੀ ਵਿਛੜ ਗਏ ਫੇਰ ਮਿਲ ਗਏ, ਫਿਰ ਵਿਛੜ ਗਏ ਫਿਰ ਮਿਲ ਗਏ, ਫਿਰ ਸੰਜੋਗਾਂ ਨਾਲ ਮੇਲ ਹੋ ਜਾਂਦਾ। ਜਿਵੇਂ ਕਿਹਾ ਸੰਜੋਗ ਵਿਯੋਗ ਦੋਏ ਕਾਰ ਚ ਲਾਵੈ ਲਿਖ ਆਵੈ ਭਾ। ਹੇ ਦਾਤਾ ਵਿਯੋਗ ਸਤਾ ਵਰਤਦੀ ਹੈ, ਜੀ ਵਿਛੜ ਜਾਂਦੇ ਨੇ। ਜਦੋਂ ਵਿਯੋਗ ਵਰਤਦਾ ਹੈ ਨਾ, ਪਤੀ ਪਤਨੀ ਇਕੱਠੇ ਨਹੀਂ ਰਹਿ ਸਕਦੇ, ਜਾਂ ਪਤਨੀ ਚੜਾਈ ਕਰ ਗਈ ਜਾਂ ਪਤੀ ਚੱਲ ਵਸਿਆ। ਵਿਯੋਗ ਸਤਾ ਵਰਤਦੀ ਹੈ, ਬਾਪ ਤੇ ਬੱਚੇ ਇਕੱਠੇ ਨਹੀਂ ਰਹਿ ਸਕਦੇ, ਮਿੱਤਰ ਮਿੱਤਰ ਨਾਲੋਂ ਵਿਛੜ ਜਾਂਦਾ। ਜਦੋਂ ਸੰਜੋਗ ਸਤਾ ਵਰਤਦੀ ਹੈ, ਫਿਰ ਸਾਰੇ ਦੇ ਸਾਰੇ ਆ ਕੇ ਇਕੱਠੇ ਹੋ ਜਾਂਦੇ ਨੇ। ਕਹਿੰਦੇ ਨੇ ਸੰਜੋਗ ਨਾਲ ਮਿਲਦੇ ਨੇ, ਵਿਯੋਗ ਨਾਲ ਵਿਛੜ ਜਾਂਦੇ ਹਨ। ਹਾਂਜੀ,
ਜਿਸ ਨੂੰ ਤੂੰ ਜਾਣਾਏ ਸੋਈ ਜਾਣ ਜਾਣਾ,
ਪਰ ਇਹ ਸਮਝੇ ਜਾਣਕਾਰੀ ਜਿਸ ਨੂੰ ਤੂੰ ਜਾਣਾਏ, ਇਹ ਜਿਸ ਨੂੰ ਜਾਣਕਾਰੀ ਤੂੰ ਦੇਵੇਂ ਉਹੀ ਜਾਣ ਸਕਦਾ ਹੈ। ਤੇਰੀ ਸਮਝ ਤੋਂ ਬਗੈਰ, ਤੇਰੀ ਦਿੱਤੀ ਸੋਝੀ ਤੋਂ ਬਗੈਰ ਇਹ ਗੱਲ ਸਮਝ ਵਿਚ ਨਹੀਂ ਆਉਂਦੀ।
ਹਰ ਗੁਣ ਸਾਧੀ ਆਖ ਵਖਾਣਾ,
ਜਿਹਨੂੰ ਇਹ ਸਮਝ ਆ ਜਾਏ ਫਿਰ ਉਹ ਹਰੀ ਦੇ ਗੁਣ ਸਦਾ ਵਾਸਤੇ ਹੀ ਆਖਦਾ, ਗੁਣ ਕਦੋਂ ਨਹੀਂ ਮਨੋ ਖਾਫਦਾ। ਜਾਂ ਤੇ ਬਹੁਤਾ ਸੁੱਖ ਆ ਜਾਏ ਤੇ ਬੰਦੇ ਦੀ ਮੱਤ ਮਾਰੀ ਜਾਂਦੀ ਹੈ, ਜਾਂ ਦੁੱਖ ਆ ਜਾਏ ਤੇ ਪਰੇਸ਼ਾਨ ਕਰ ਦਿੰਦਾ। ਪਰ ਸਿੱਖ ਤੇ ਭਾਵੇਂ ਦੁੱਖ ਵਿਚ ਹੋਵੇ ਭਾਵੇਂ ਸੁੱਖ ਵਿਚ ਹੋਵੇ, ਪ੍ਰਮਾਤਮਾ ਦੇ ਗੁਣ ਉਹ ਜ਼ਰੂਰ ਕਹਿੰਦਾ ਰਹਿੰਦਾ। ਹੁਣ ਸਿੱਖੀ ਦੀ ਗੱਲ ਨੂੰ ਸਮਝਣਾ ਹੋਵੇ ਤੇ ਕਿੰਨੀ ਸਪਸ਼ਟ ਹੈ, ਜਿੱਥੇ ਜਾ ਕੇ ਸਦ ਜੇ ਸਦ ਤੇ ਆਨੰਦ ਸਾਹਿਬ ਵੇਖੋ ਦੋਵੇਂ ਜੁੜ ਜਾਂਦੇ ਨੇ। ਇੱਕ ਸਫ਼ਾ ਸਦ ਦਾ, ਦੂਸਰਾ ਪੰਨਾ ਆਨੰਦ ਸਾਹਿਬ ਦਾ। ਸਦ ਤੇ ਆਨੰਦ ਗੁਰਦੇਵ ਨੇ ਇਕੱਠੇ ਕਿਉਂ ਕਰ ਦਿੱਤੇ? ਇਸ ਲਈ ਕਿ ਖੁਸ਼ੀ ਤੇ ਗਮੀ ਇਕੱਠੇ ਨੇ, ਦੁੱਖ ਤੇ ਸੁੱਖ ਇਕੱਠੇ ਨੇ। ਉਹਨਾਂ ਕਹਿ ਦਿੱਤਾ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ, ਉਹ ਮੈਨੂੰ ਚੰਗਾ ਨਹੀਂ ਲੱਗਣਾ ਜਿਹੜਾ ਮੇਰੇ ਤੋਂ ਬਾਅਦ ਰੋਵੇਗਾ। ਭਾਵੇਂ ਕਿਸੇ ਦਾ ਬੱਚਾ ਚੜਾਈ ਕਰ ਜਾਏ, ਭਾਵੇਂ ਸ਼ਾਦੀ ਹੋਵੇ, ਆਨੰਦ ਸਾਹਿਬ ਦੋਵਾਂ ਹਾਲਤਾਂ ਵਿੱਚ ਪੜ੍ਹਨਾ। ਇਹ ਕਿਉਂ ਪੜ੍ਹਨੇ ਆ? ਸਾਨੂੰ ਗੁਰੂ ਨੇ ਸੁਮਤ ਦੇ ਦਿੱਤੀ। ਇੱਕ ਵਾਰ ਇੱਕ ਸੱਜਣ ਨੇ ਪ੍ਰਸ਼ਨ ਕਰਦੇ ਆ ਮੈਨੂੰ ਇੱਕ ਵਾਰ ਕਿਹਾ, ਕਹਿਣ ਲੱਗਾ ਸਾਡੇ ਤੇ ਜਦੋਂ ਹਸਨ ਹੁਸੈਨ ਦਾ ਦਿਨ ਆਉਂਦਾ, ਮੁਸਲਮਾਨ ਪਿੱਟ ਪਿੱਟ ਕੇ ਆਪਣੇ ਆਪ ਚੋਂ ਖੂਨ ਕੱਢ ਲੈਂਦੇ ਨੇ, ਕਈ ਸੰਗਲ ਮਾਰਦੇ ਨੇ, ਕਈ ਸਰੀਰ ਤੇ ਚਿਮਟੇ ਮਾਰਦੇ ਨੇ, ਤੇ ਤੁਹਾਡੇ ਭਾਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਆਵੇ, ਭਾਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦਾ ਦਿਨ ਆਵੇ, ਉਸ ਦਿਨ ਵੀ ਤੁਸੀਂ ਕੜਾ ਪ੍ਰਸ਼ਾਦੀ ਦੇਗ ਵਰਤਾਉਂਦੇ ਹੋ, ਤੁਹਾਨੂੰ ਕੋਈ ਦੁੱਖ ਨਹੀਂ? ਮੈਂ ਸੱਜਣ ਨੂੰ ਕਿਹਾ, ਸੱਜਣਾ ਦੁੱਖ ਤੇ ਹਰ ਇੱਕ ਨੂੰ ਹੁੰਦਾ, ਲੇਕਿਨ ਸਾਨੂੰ ਗੁਰੂ ਨੇ ਇੱਕ ਟੰਗ ਦੱਸ ਦਿੱਤਾ, ਉਹਨਾਂ ਦੁੱਖ ਨੂੰ ਰਜ਼ਾ ਵਿੱਚ ਤਬਦੀਲ ਕਰ ਦਿੱਤਾ, ਪਾਣੇ ਵਿੱਚ ਤਬਦੀਲ ਕਰ ਦਿੱਤਾ। ਸਿੱਖ ਕਦੀ ਉਸ ਤੇ ਗਿਲਾ ਨਹੀਂ ਕਰਦਾ। ਜੇ ਗੁਰੂ ਇਹ ਕਹਿ ਗਏ ਤੇਰਾ ਕੀ ਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗ ਹੈ, ਸਿੱਖ ਹਮੇਸ਼ਾ ਕਹਿੰਦਾ ਜੋ ਕੀਤਾ ਮੇਰੇ ਭਲੇ ਵਾਸਤੇ ਕੀਤਾ, ਸ਼ਾਇਦ ਇਹਦੇ ਵਿੱਚ ਵੀ ਮੇਰਾ ਭਲਾ। ਉਹ ਕਹਿੰਦੇ ਨੇ ਹਰ ਹਾਲਤ ਵਿੱਚ ਸੁਖੀ ਹੋਵੇ ਦੁਖੀ ਹੋਵੇ, ਗੁਰੂ ਦੀ ਮੱਤ ਨਾਲ ਪ੍ਰਮਾਤਮਾ ਦੇ ਹਰ ਗੁਣ ਸਦ ਹੀ ਆਖ ਵਖਾਣੇ ਸਦਾ ਵਾਸਤੇ ਉਸਦੇ ਗੁਣੇ ਉਚਾਰਨ ਕਰਦਾ। ਹਾਂਜੀ,
ਜਿਨ ਹਰ ਸੇਵਿਆ ਤਿਨ ਸੁਖ ਪਾਇਆ।
ਹਰੀ ਨੂੰ ਜਿਸ ਨੇ ਸੇਵਿਆ, ਬਹੁਤ ਸਾਰੀਆਂ ਥਾਵਾਂ ਤੇ ਸੇਵਨ ਦਾ ਅਰਥ ਸੇਵਾ ਕਰਨਾ ਵੀ ਹੁੰਦਾ, ਪਰ ਸੇਵਨ ਦਾ ਅਰਥ ਸਿਮਰਨਾ ਵੀ ਆਇਆ। ਬਾਣੀ ਦੇ ਨਾਮ ਅਸੀਂ ਇਸ ਗੱਲ ਨੂੰ ਸਮਝਦੇ ਨੇ, ਉਸਦਾ ਕਾਰਨ ਹੈ। ਇੱਕ ਬੰਦਾ ਉਸਦੀ ਸੇਵਾ ਕਰ ਸਕਦੇ ਆ, ਪ੍ਰਸ਼ਾਦੇ ਨਾਲ ਕਰ ਦੇਵਾਂਗੇ, ਉਸਦੀ ਸੇਵਾ ਕੱਪੜੇ ਨਾਲ ਕਰ ਦੇਵਾਂਗੇ, ਉਹਦੇ ਪੈਰ ਦਬਾ ਦੇਵਾਂਗੇ, ਪਰ ਰੱਬ ਦੀ ਸੇਵਾ ਕਿਵੇਂ ਕਰੀਏ? ਨਾ ਤੇ ਚਰਨ ਦਿਸਣ ਕੇ ਅਸੀਂ ਬਹਿ ਕੇ ਦਬਾ ਦੇਈਏ, ਰੱਬ ਦੀ ਸੇਵਾ ਕਿਵੇਂ ਕਰੀਏ? ਜਾਂ ਕੋਈ ਉਹਦਾ ਸਰੀਰ ਹੁੰਦਾ ਚੋਲਾ ਸਵਾ ਕੇ ਉਸਨੂੰ ਪਵਾ ਦਿੰਦੇ, ਇਹ ਵੀ ਨਹੀਂ ਹੋ ਸਕਦੀ। ਕੋਈ ਪੇਟ ਉਸਦਾ ਨਜ਼ਰ ਆਉਂਦਾ, ਅਸੀਂ ਭੋਜਨ ਅੱਗੇ ਰੱਖ ਦਿੰਦੇ। ਫਿਰ ਰੱਬ ਦੀ ਸੇਵਾ ਤੇ ਇੱਕ ਹੀ ਹੈ, ਉਸਦਾ ਸਿਮਰਨ, ਉਸਨੂੰ ਯਾਦ ਕਰਨਾ, ਵਾਰ ਵਾਰ ਯਾਦ ਕਰਨਾ, ਇਸੇ ਨੂੰ ਕਿਹਾ ਸੇਵਨਾ, ਸਿਮਰਨ ਕਰਨਾ। ਜਿਨ੍ਹਾਂ ਨੇ ਹਰੀ ਨੂੰ ਸੇਵਿਆ, ਉਹਦੀ ਸੇਵਾ ਵਿੱਚ ਸੁੱਖ ਪ੍ਰਾਪਤ ਹੋਇਆ, ਯਾਦ ਵਿੱਚ ਸੁੱਖ ਆ। ਜਿਨ੍ਹਾਂ ਬੰਦਿਆਂ ਵੱਡੇ ਵੱਡੇ ਤਜਰਬੇ ਕੀਤੇ, ਪਹਿਲੋਂ ਛੋਟੀ ਮਿਕਦਾਰ ਵਿੱਚ ਸ਼ੁਰੂ ਕੀਤੇ। ਮੈਂ ਅਰਜ਼ ਕਰਾਂ, ਜੇ ਯਾਦ ਨੂੰ ਸਮਝਣਾ ਹੈ ਨਾ, ਸਿਮਰਨ ਨੂੰ ਸਮਝਣਾ, ਇਹ ਗੱਲ ਧਿਆਨ ਨਾਲ ਸਮਝ ਲੈਣੀ, ਇਹ ਗੱਲ ਨਾਲ ਸਾਂਝ ਬਣੇਗੀ। ਉਹ ਕੀ? ਇੱਕ ਯਾਦ ਆਉਂਦੀ ਹੈ ਤੇ ਹਿਰਦਾ ਤਪ ਜਾਂਦਾ। ਕਿਸੇ ਬੰਦੇ ਨੇ ਕਦੀ ਦੁੱਖ ਦਿੱਤਾ ਹੋਵੇ, ਕੋਈ ਕਲੇਸ਼ ਪੱਲੇ ਪਾਇਆ ਹੋਵੇ, ਨੁਕਸਾਨ ਕੀਤਾ ਹੋਵੇ, ਬੇਇੱਜ਼ਤੀ ਕੀਤੀ ਹੋਵੇ, ਉਹਦੀ ਯਾਦ ਆ ਜਾਏ ਤੇ ਬਦਲਾ ਲੈਣ ਲਈ ਹਿਰਦਾ ਤਪ ਜਾਂਦਾ। ਪਰ ਕਿਸੇ ਨੇ ਸੇਵਾ ਕੀਤੀ ਹੋਵੇ, ਨੇਕੀ ਕੀਤੀ ਹੋਵੇ, ਜਦੋਂ ਉਹਦੀ ਯਾਦ ਆ ਜਾਏ, ਹਿਰਦੇ ਵਿੱਚ ਸ਼ਾਂਤੀ ਵਰਤ ਜਾਂਦੀ ਹੈ, ਮਨ ਚ ਇਹ ਭਾਵਨਾ ਜਾਗਦੀ ਹੈ ਕਦੀ ਇਹ ਵੀ ਮਿਲੇ ਤੇ ਮੈਂ ਵੀ ਇਹਦੀ ਸੇਵਾ ਕਰਾਂ। ਹੁਣ ਜੇ ਬੰਦੇ ਦੀ ਯਾਦ ਵਿੱਚ ਐਸਾ ਹੈ, ਇੱਕ ਦੀ ਯਾਦ ਆ ਗਈ, ਹਿਰਦਾ ਤਪਾ ਗਈ, ਇੱਕ ਦੀ ਯਾਦ ਨਾਲ ਸ਼ਾਂਤੀ ਆ ਗਈ, ਰੱਬ ਦੀ ਯਾਦ ਨਾਲ ਸ਼ਾਂਤੀ ਕਿਉਂ ਨਾ ਆਵੇਗੀ? ਪਰਮਾਤਮਾ ਦੀ ਯਾਦ ਨਾਲ ਸੁੱਖ ਕਿਉਂ ਨਾ ਆਵੇਗਾ? ਇਸੇ ਲਈ ਕਿਹਾ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਗੁਰਦੇਵ ਜੀ ਕਹਿੰਦੇ ਨੇ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹ ਰਖਵਾਲੇ। ਤੋ ਹੇ ਦਾਤਾ, ਜਿਨ੍ਹਾਂ ਨੇ ਤੈਨੂੰ ਸਿਮਰਿਆ, ਯਾਦ ਕੀਤਿਆ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋਈ। ਹਾਂਜੀ,
ਸਹਿਜੇ ਹੀ ਹਰ ਨਾਮ ਸਮਾਇਆ।
ਆਤਮਕ ਅਡੋਲਤਾ ਵਿੱਚ ਟਿਕ ਕੇ, ਸਹਿਜ ਅਵਸਥਾ ਵਿੱਚ ਪਹੁੰਚ ਕੇ, ਹਰੀ ਦੇ ਨਾਮ ਵਿੱਚ ਉਹ ਲੀਨ ਹੋ ਗਿਆ। ਸਿੱਖ ਦੀ ਅਵਸਥਾ ਇਹ ਹੈ, ਜਮ ਦੇ ਰਸਤੇ ਨੇ ਨਹੀਂ ਜਾਣਾ, ਇਹਦਾ ਨਾਮ ਮਾਰਗ ਹੈ। ਸਾਡਾ ਮਾਰਗ ਬਿਤਰਨੀ ਨਦੀ ਨਹੀਂ, ਸਾਡਾ ਮਾਰਗ ਜਮ ਦਾ ਰਸਤਾ ਨਹੀਂ, ਸਾਡਾ ਮਾਰਗ ਤੇ ਨਾਮ ਹੈ। ਇਧਰੋਂ ਸਰੀਰ ਛੱਡਿਆ ਤੇ ਮੂੰਹ ਤੋਂ ਕਹਿ ਦਿੱਤਾ, ਹਰ ਹਰ ਨਾਮ ਜਪਣ ਤਿਆਂ ਕਿਸ਼ਨਾ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੈ ਮਿਲੇ ਗੋਪਾਲ। ਵਿਸ਼ਵਾਸ ਜਾਨਾ, ਮਰਨ ਲੱਗਿਆ ਅੰਤਮ ਸਮੇਂ ਜੇ ਸਿੱਖ ਦੇ ਮੂੰਹੋਂ ਵਾਹਿਗੁਰੂ ਨਿਕਲ ਗਿਆ, ਉਹ ਤੇ ਅਨੇਕਾਂ ਦਾ ਨਿਸਤਾਰਾ ਕਰ ਦਿੰਦਾ, ਅਨੇਕਾਂ ਨੂੰ ਪ੍ਰੇਰਨਾ ਉਸ ਕੋਲੋਂ ਮਿਲਦੀ ਹੈ। ਉਹ ਕਹਿੰਦੇ ਨੇ ਨਾਮ ਵਿੱਚ ਲੀਨ ਹੋ ਜਾਂਦਾ, ਆਤਮਕ ਅਡੋਲਤਾ ਸਹਿਜ ਉਸਦੀ ਅਵਸਥਾ ਬਣ ਜਾਂਦੀ ਹੈ। ਹਾਂਜੀ,
ਤੂੰ ਆਪੇ ਕਰਤਾ, ਤੇਰਾ ਕਿਆ ਸਲ ਹੋਏ।
ਹੇ ਦਾਤਾ, ਤੂੰ ਆਪ ਹੈ ਕਰਤਾ, ਤੇ ਜੋ ਇੱਥੇ ਹੁੰਦਾ ਤੇਰਾ ਕੀਤਾ ਹੁੰਦਾ। ਇੱਥੇ ਉਹ ਬੰਦੇ ਜਿਨ੍ਹਾਂ ਕਦੀ ਨਾਮ ਸਿਮਰਨ ਨੇ ਕੀਤਾ, ਕਿਸੇ ਧਾਰਮਿਕ ਸਥਾਨ ਤੇ ਨਹੀਂ ਗਏ, ਜਿਹੜੇ ਆਸਤਕ ਨਹੀਂ, ਉਹ ਬੰਦੇ ਤੇ ਕਹਿਣਾ ਮੈਂ ਕੁਛ ਕਰ ਸਕਦਾ ਤੇ ਗੱਲ ਸਮਝ ਵਿੱਚ ਆਉਂਦੀ ਹੈ, ਤੇ ਐਵੇਂ ਥੋੜੇ ਧਾਗੇ ਤਵੀਜ਼ ਕਰਕੇ, ਜਾਦੂ ਟੂਣੇ ਕਰਕੇ ਕਹਿਣਾ ਮੈਂ ਇੰਜ ਕਰ ਦੇਵਾਂਗਾ, ਇਸ ਤੋਂ ਵੱਡਾ ਪਾਗਲਪਣਾ ਕੀ ਹੋ ਸਕਦਾ? ਇੱਕ ਗੱਲ ਯਾਦ ਰੱਖਣੀ, ਜਿਹੜਾ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਪੈਣ ਨਾਲ ਨਹੀਂ ਹੋਇਆ, ਯਕੀਨ ਜਾਨਣਾ ਉਹ ਕਿਤੋਂ ਵੀ ਨਹੀਂ ਹੋਵੇਗਾ। ਜਿਹੜਾ ਕੰਮ ਤੇਰਾ ਰੱਬ ਨਹੀਂ ਕਰ ਸਕਿਆ, ਉਹ ਬੰਦਾ ਕਿਵੇਂ ਕਰ ਦੇਵੇਗਾ? ਪਰਮਾਤਮਾ ਨਾਲੋਂ ਕੋਈ ਬੰਦਾ ਮਜ਼ਬੂਤ ਹੈ? ਪਰਮਾਤਮਾ ਨਾਲੋਂ ਸ਼ਕਤੀਆਂ ਕਿਸੇ ਵਿੱਚ ਜ਼ਿਆਦਾ ਨੇ? ਗੁਰੂ ਨਾਲੋਂ ਕੋਈ ਜ਼ਿਆਦਾ ਸਮਰੱਥ ਹੈ? ਯਕੀਨ ਜਾਣ, ਜੋ ਗੁਰੂ ਨੇ ਕਰਨਾ ਹੋਣਾ, ਜੋ ਰੱਬ ਨੇ ਕਰਨਾ ਹੋਣਾ, ਸਿੱਖ ਦਾ ਵਿਸ਼ਵਾਸ ਹੈ। ਸਿੱਖ ਕਹਿੰਦਾ ਦਾਤਾ ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨਾ।